SBS ਦੇ ਨਿਊਜ਼ ਡੈਸਕ ਤੋਂ MP ਸਿੰਘ ਆਪ ਸਭ ਦਾ ਸਵਾਗਤ ਕਰਦਾ ਹੈ। ਅੱਜ ਦੀਆਂ ਮੁੱਖ ਖਬਰਾਂ ਇਸ ਪ੍ਰਕਾਰ ਹਨ। ਨਿਊ ਸਾਊਥ ਵੇਲਸ ਵਿੱਚ ਅੱਜ ਸੋਮਵਾਰ ਨੂੰ ਦਰਜ ਕੀਤੇ ਗਏ ਕੋਰੋਨਾ ਵਾਇਰਸ ਦੇ 15 ਨਵੇਂ ਕੇਸ। ਵਿਕਟੋਰੀਅਨ ਹੋਟਲ ਕੁਆਰੰਟੀਨ ਵਾਲੀ ਪੜਤਾਲ ਇਹ ਪਤਾ ਲਗਾਉਣ ਵਿੱਚ ਅਸਫਲ ਰਹੀ ਹੈ ਕਿ ਪ੍ਰਾਈਵੇਟ ਸਿਕਿਉਰਿਟੀ ਗਾਰਡਾਂ ਨੂੰ ਰੱਖਣ ਦਾ ਫੈਸਲਾ ਕਿਸ ਦਾ ਸੀ। ਅਤੇ ਖੇਡਾਂ ਵਿੱਚ ਤਸਮਾਨੀਆ ਦੇ ਪ੍ਰੀਮੀਅਰ ਨੇ ਸਿਡਨੀ ਤੋਂ ਹੋਬਾਰਟ ਯਾਟ ਰੇਸ ਨੂੰ ਰੱਦ ਕੀਤੇ ਜਾਣ ਦਾ ਕੀਤਾ ਹੈ ਸਮਰਥਨ। ਹੁਣ ਖਬਰਾਂ ਵਿਸਥਾਰ ਨਾਲ। ਸਿਡਨੀ ਦੇ ਉੱਤਰੀ ਇਲਾਕਿਆਂ ਵਿੱਚ ਅੱਜ ਸੋਮਵਾਰ ਨੂੰ ਸਾਹਮਣੇ ਆਏ 15 ਨਵੇਂ ਕੋਰੋਨਾ ਵਾਇਰਸ ਕੇਸਾਂ ਦੇ ਨਾਲ ਸਮੂਹ ਦੀ ਗਿਣਤੀ ਵੱਧ ਕੇ ਹੁਣ 85 ਹੋ ਗਈ ਹੈ। ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਬੁੱਧਵਾਰ ਤੱਕ ਨਿਊ ਸਾਊਥ ਵੇਲਸ ਦੇ ਕਈ ਖੇਤਰਾਂ ਵਿੱਚ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ। ਨਿਊ ਸਾਊਥ ਵੇਲਸ ਦੀ ਸਰਕਾਰ ਇਸ ਹਫ਼ਤੇ ਇਹ ਫੈਸਲਾ ਕਰੇਗੀ ਕਿ ਸਿਡਨੀ ਦੇ ਆਸ ਪਾਸ ਦੇ ਨਾਗਰਿਕ ਕ੍ਰਿਸਮਿਸ ਕਿਸ ਤਰ੍ਹਾਂ ਨਾਲ ਮਨਾ ਸਕਣਗੇ। ਮੁੱਖ ਸਿਹਤ ਅਧਿਕਾਰੀ ਕੈਰੀ ਚੈਂਡ ਦਾ ਕਹਿਣਾ ਹੈ ਕਿ ਇਹ ਇੱਕ ਭਾਈਚਾਰਕ ਫੈਲਾਅ ਹੈ ਅਤੇ ਇਸ ਵਾਸਤੇ ਲੋਕਾਂ ਨੂੰ ਸਿਹਤ ਪਾਬੰਦੀਆਂ ਦੀ ਪੂਰਨ ਪਾਲਣਾ ਕਰਨੀ ਚਾਹੀਦੀ ਹੈ।
Don't just think this is a Northern Beaches issue. We need everyone to help us detect any undiagnosed transmission. Also, we're supplementing that by our sewage surveillance. And again, I'm asking people not to rely totally on the sewage surveillance, but it is an important adjunct.
ਐਕਟਿੰਗ ਚੀਫ ਮੈਡੀਕਲ ਅਫਸਰ ਪੌਲ ਖੈਲੀ ਦਾ ਕਹਿਣਾ ਹੈ ਕਿ ਇਸ ਲਾਗ ਦੇ ਫੈਲਣ ਦਾ ਰੁਝਾਨ ਪਹਿਲਾਂ ਇਕਦਮ ਤੇਜ਼ ਦੇਖਿਆ ਗਿਆ ਸੀ, ਪਰ ਸਮੇਂ ਦੇ ਨਾਲ ਇਹ ਕੁਝ ਮੱਠਾ ਵੀ ਪੈ ਗਿਆ ਹੈ।
It might go up again. We can't absolutely guarantee that, but at the moment the trend is good. And crucially, despite the fact that we had 38,578 tests yesterday, that's all we found was 15, and they were all linked to that particular cluster.
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਕਿਹਾ ਹੈ ਕਿ ਸਿਡਨੀ ਵਿੱਚ ਫੈਲੇ ਕੋਰੋਨਾ ਵਾਇਰਸ ਕਾਰਨ ਸਰਹੱਦਾਂ ਦੀਆਂ ਪਾਬੰਦੀਆਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਉਮੀਦ ਹੈ ਕਿ ਇਹ ਪਾਬੰਦੀਆਂ ਥੋੜ੍ਹੇ ਸਮੇਂ ਲਈ ਹੀ ਹੋਣਗੀਆਂ। ਸ਼੍ਰੀ ਮੋਰਿਸਨ ਨੇ ਸਿਹਤ ਅਧਿਕਾਰੀਆਂ ਵੱਲੋਂ ਨਾਰਦਰਨ ਬੀਚਿਸ ਉੱਤੇ ਕੀਤੇ ਜਾ ਰਹੇ ਕਾਰਜਾਂ ਦੀ ਪ੍ਰਸ਼ੰਸਾ ਕੀਤੀ ਹੈ ਅਤੇ ਕਿਹਾ ਹੈ ਕਿ ਇਹਨਾਂ ਕਾਰਜਾਂ ਨਾਲ ਸਿਡਨੀ ਦੇ ਦੂਜੇ ਇਲਾਕਿਆਂ ਵਿੱਚ ਇਸ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਵਿੱਚ ਮਦਦ ਮਿਲ ਸਕੇਗੀ। ਉਹਨਾਂ ਇਹ ਵੀ ਕਿਹਾ ਕਿ ਸਿਡਨੀ ਵਾਸੀਆਂ ਵੱਲੋਂ ਟੈਸਟਾਂ ਲਈ ਅੱਗੇ ਆਉਣਾ ਉਤਸ਼ਾਹਜਨਕ ਹੈ ਅਤੇ ਆਸ ਹੈ ਕਿ ਹਾਲਾਤ ਜਲਦ ਹੀ ਸਾਧਾਰਨ ਹੋ ਜਾਣਗੇ।
And so therefore the precautionary actions taken in other jurisdictions is understandable in that context. Let's hope that they won't be required for long. Let's hope that what we see here in New South Wales, and I think there's good cause for that hope on what we're seeing.
ਵਿਕਟੋਰੀਆ ਦੇ ਪ੍ਰੀਮੀਅਰ ਨੇ ਇੱਕ ਵਾਰ ਫਿਰ ਇਸ ਗੱਲ ਦੀ ਮਾਫ਼ੀ ਮੰਗੀ ਹੈ ਕਿ ਹੋਟਲ ਕੁਆਰੰਟੀਨ ਜਾਂਚ ਵਿੱਚ ਇਸ ਗੱਲ ਦਾ ਪਤਾ ਨਹੀਂ ਚੱਲ ਸਕਿਆ ਹੈ ਕਿ ਨਿੱਜੀ ਸਿਕਿਉਰਿਟੀ ਗਾਰਡਾਂ ਨੂੰ ਕਿਸ ਸੰਸਥਾ ਵੱਲੋਂ ਕੰਮ 'ਤੇ ਰੱਖਿਆ ਗਿਆ ਸੀ। ਜਾਂਚ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪੁਲਿਸ ਜਾਂ ਹੋਰ ਸੁਰੱਖਿਆ ਬਲਾਂ ਦੀ ਥਾਂ ਉੱਤੇ ਨਿੱਜੀ ਸਿਕਿਉਰਿਟੀ ਗਾਰਡਾਂ ਨੂੰ ਰੱਖਣਾ ਠੀਕ ਫੈਸਲਾ ਸੀ ਜਾਂ ਨਹੀਂ, ਇਸ ਬਾਰੇ ਪਤਾ ਨਹੀਂ ਚੱਲ ਸਕਿਆ ਹੈ। ਵਿਕਟੋਰੀਆ ਵਿੱਚ ਕੋਵਿਡ-19 ਦੇ ਦੂਜੇ ਹਮਲੇ ਦੀਆਂ ਧਾਰਾਂ ਮੈਲਬਰਨ ਦੇ ਦੋ ਹੋਟਲਾਂ ਨਾਲ ਤਾਂ ਜਾ ਕੇ ਜੁੜਦੀਆਂ ਹਨ, ਪਰ ਰਿਪੋਰਟ ਅਨੁਸਾਰ ਸੁਰੱਖਿਆ ਦਾ ਫੈਸਲਾ ਮੰਤਰੀ ਪੱਧਰ ਉੱਤੇ ਨਹੀਂ ਸੀ ਲਿਆ ਗਿਆ। ਪ੍ਰੀਮੀਅਰ ਡੇਨੀਅਲ ਐਂਡਰੂਜ਼ ਨੇ ਕਿਹਾ ਹੈ ਕਿ ਉਹ ਜਾਂਚ ਦੀਆਂ ਸਾਰੀਆਂ ਸਿਫਾਰਿਸ਼ਾਂ ਸਵੀਕਾਰ ਕਰਨਗੇ ਅਤੇ ਨਾਲ ਇਹ ਵੀ ਕਿਹਾ ਹੈ ਕਿ ਕੋਵਿਡ-19 ਤੋਂ ਮਹੱਤਵਪੂਰਨ ਪ੍ਰਬੰਧਨ ਦੀ ਸਿੱਖਿਆ ਵੀ ਮਿਲੀ ਹੈ।
If I could turn back the clock and receive daily reports on what happens in hotel quarantine as I do now, then of course I would. If we could have a system of oversight that was, I think, the best in the country back then as we do now, then of course we would put those steps in place.
ਦੱਖਣੀ ਆਸਟ੍ਰੇਲੀਆ ਦੀ ਪੁਲਿਸ ਨੇ ਕਿਹਾ ਹੈ ਕਿ ਆਉਣ ਵਾਲੇ ਯਾਤਰੀਆਂ ਨੂੰ ਲਾਜ਼ਮੀ ਕੁਆਰੰਟੀਨ ਵਿੱਚ ਰੱਖੇ ਜਾਣ ਲਈ ਕਹੇ ਜਾਣਾ ਕਿਸੇ ਗਲਤ ਵਿਆਖਿਆ ਦੇ ਕਾਰਨ ਹੀ ਹੋਇਆ ਸੀ। ਸੜਕਾਂ ਅਤੇ ਹਵਾਈ ਰਸਤਿਆਂ ਤੋਂ ਆਏ ਤਕਰੀਬਨ 100 ਯਾਤਰੀਆਂ ਨੂੰ ਇਹ ਕਹਿ ਕੇ ਘਰ ਭੇਜ ਦਿੱਤਾ ਗਿਆ ਸੀ ਕਿ ਉਹਨਾਂ ਨੂੰ ਲਾਜ਼ਮੀ ਇਕੱਲਤਾ ਧਾਰਨ ਕਰਨੀ ਹੋਵੇਗੀ। ਲੋਕਾਂ ਨੂੰ ਹੋਈ ਇਸ ਤਕਲੀਫ ਦਾ ਮੁਆਵਜ਼ਾ ਵੀ ਦਿੱਤੇ ਜਾਣ ਉੱਤੇ ਗੌਰ ਕੀਤਾ ਜਾ ਰਿਹਾ ਹੈ। ਰਾਜ ਦੇ ਪੁਲਿਸ ਕਮਿਸ਼ਨਰ ਗ੍ਰਾਂਟ ਸਟੀਵਨਸ ਨੇ ਸਾਫ਼ ਕਰਦੇ ਹੋਏ ਕਿਹਾ ਹੈ ਕਿ ਜ਼ਿਆਦਾਤਰ ਲੋਕ ਇਕੱਲਤਾ ਵਿੱਚੋਂ ਬਾਹਰ ਆ ਸਕਣਗੇ ਪਰ ਸਿਡਨੀ ਨਾਰਦਰਨ ਬੀਚਿਸ ਤੋਂ ਆਉਣ ਵਾਲੇ ਲੋਕਾਂ ਨੂੰ ਇਕੱਲਤਾ ਧਾਰਨ ਜ਼ਰੂਰ ਕਰਨੀ ਹੋਵੇਗੀ.
This is a very unfortunate set of circumstances at a very unfortunate time of the year when people are travelling to spend Christmas with their families. We apologise for that inconvenience, but we would ask that people appreciate that this is exceptionally difficult work.
Queensland ਦੇ ਵਾਸੀਆਂ ਕੋਲ ਕੱਲ ਮੰਗਲਵਾਰ ਤੱਕ ਦਾ ਸਮਾਂ ਹੈ ਕਿ ਉਹ ਗ੍ਰੇਟਰ ਸਿਡਨੀ ਤੋਂ ਵਾਪਸ ਆਪਣੇ ਘਰਾਂ ਨੂੰ ਪਰਤ ਸਕਣ ਅਤੇ ਲਾਜ਼ਮੀ ਟੈਸਟਾਂ ਤੇ ਕੁਆਰੰਟਾਈਨ ਦੀ ਵੀ ਪਾਲਣਾ ਕਰਨ. ਕੈਨਬਰਾ ਦੇ ਸਿਹਤ ਅਧਿਕਾਰੀਆਂ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਕ੍ਰਿਸਮਿਸ ਤੋਂ ਪਹਿਲਾਂ ਯਾਤਰਾ ਪਾਬੰਦੀਆਂ ਵਿੱਚ ਨਰਮੀਆਂ ਦੀ ਉਮੀਦ ਨਾ ਰੱਖਣ. ਕੱਲ੍ਹ ਮੰਗਲਵਾਰ ਨੂੰ ਫੈਡਰਲ ਮੰਤਰੀ ਮੰਡਲ ਵਿੱਚ ਕੀਤੀ ਜਾਣ ਵਾਲੀ ਤਬਦੀਲੀ ਤੋਂ ਬਾਅਦ ਮੰਤਰੀਆਂ ਨੂੰ ਅਹੁਦਿਆਂ ਦੀ ਸਹੁੰ ਆਨਲਾਈਨ ਹੀ ਦਿੱਤੀ ਜਾਵੇਗੀ. ਅਤੇ ਹੁਣ ਇੱਕ ਖਬਰ ਪੰਜਾਬੀ ਟ੍ਰਿਬਿਊਨ ਦੇ ਹਵਾਲੇ ਨਾਲ. ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਅਚਨਚੇਤ ਹੀ ਦਿੱਲੀ ਦੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਿਜਦਾ ਕੀਤਾ. ਉਹਨਾਂ ਬਿਨਾਂ ਕਿਸੇ ਸੁਰੱਖਿਆ ਬੰਦੋਬਸਤ ਜਾਂ ਆਵਾਜਾਈ ਰੋਕਾਂ ਤੋਂ ਸੰਗਤ ਦੀ ਮੌਜੂਦਗੀ ਵਿੱਚ ਗੁਰੂ ਘਰ ਵਿਖੇ ਮੱਥਾ ਟੇਕਿਆ. ਪ੍ਰਧਾਨ ਮੰਤਰੀ ਨੇ ਟਵਿੱਟਰ 'ਤੇ ਤਸਵੀਰਾਂ ਸਾਂਝੀਆਂ ਕਰਦਿਆਂ ਟਵੀਟ ਕੀਤਾ ਕਿ ਮੈਂ ਬਹੁਤ ਮੁਬਾਰਕ ਮਹਿਸੂਸ ਕੀਤਾ. ਮੈਂ ਦੁਨੀਆ ਭਰ ਦੇ ਲੱਖਾਂ ਲੋਕਾਂ ਵਾਂਗ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਦਿਆਲਤਾ ਤੋਂ ਪ੍ਰੇਰਿਤ ਹਾਂ. ਉਹਨਾਂ ਪੰਜਾਬੀ ਵਿੱਚ ਟਵੀਟ ਕਰਦੇ ਹੋਏ ਕਿਹਾ ਕਿ ਗੁਰੂ ਜੀ ਦੇ ਹਿੰਦੂ ਧਰਮ ਦੀ ਹਿਫਾਜ਼ਤ ਕਰਦਿਆਂ ਸਰਬ ਉੱਚ ਬਲੀਦਾਨ ਦਿੱਤਾ ਅਤੇ ਆਲਮੀ ਭਾਈਚਾਰੇ ਦਾ ਸੰਦੇਸ਼ ਫੈਲਾਇਆ ਸੀ. ਇੱਕ ਹੋਰ ਟਵੀਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਇਹ ਗੁਰੂ ਸਾਹਿਬਾਂ ਦੀ ਵਿਸ਼ੇਸ਼ ਕਿਰਪਾ ਹੈ ਕਿ ਸਾਨੂੰ ਆਪਣੀ ਸਰਕਾਰ ਦੇ ਕਾਰਜਕਾਲ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਦਾ ਮੌਕਾ ਮਿਲ ਸਕਿਆ ਹੈ. ਪ੍ਰਧਾਨ ਮੰਤਰੀ ਦਾ ਸੰਗਤ ਦੀ ਮੌਜੂਦਗੀ ਵਿੱਚ ਕੌਮੀ ਰਾਜਧਾਨੀ ਦੇ ਪ੍ਰਸਿੱਧ ਗੁਰਦੁਆਰਿਆਂ ਵਿੱਚ ਜਾਣਾ ਮਹੱਤਵਪੂਰਨ ਹੈ ਕਿਉਂਕਿ ਉਹਨਾਂ ਦੀ ਸਰਕਾਰ ਵੱਲੋਂ ਬਣਾਏ ਗਏ 3 ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ, ਵਿਸ਼ੇਸ਼ ਤੌਰ 'ਤੇ ਪੰਜਾਬ ਅਤੇ ਹਰਿਆਣਾ ਤੋਂ ਦਿੱਲੀ ਪੁੱਜੇ ਕਿਸਾਨਾਂ ਵੱਲੋਂ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ. ਹੁਣ ਪੇਸ਼ ਹਾਂ ਜੀ ਖੇਡ ਸਮਾਚਾਰ. ਤਸਮਾਨੀਆ ਦੀ ਸਰਕਾਰ ਨੇ ਹਰ ਸਾਲ ਹੋਣ ਵਾਲੀ ਸਿਡਨੀ ਤੋਂ ਹੋਬਾਰਟ ਕਿਸ਼ਤੀ ਮੁਕਾਬਲੇ ਨੂੰ ਰੱਦ ਕੀਤੇ ਜਾਣ ਦਾ ਸਮਰਥਨ ਕੀਤਾ ਹੈ ਪਰ ਨਾਲ ਇਹ ਵੀ ਚਿੰਤਾ ਜਤਾਈ ਹੈ ਕਿ ਇਸ ਨਾਲ ਸੈਰ ਸਪਾਟਾ ਖੇਤਰ ਨੂੰ ਕਾਫੀ ਨੁਕਸਾਨ ਹੋਵੇਗਾ. 76 ਸਾਲਾਂ ਦੌਰਾਨ ਇਸ ਰੇਸ ਨੂੰ ਪਹਿਲੀ ਵਾਰ ਰੱਦ ਕੀਤਾ ਜਾ ਰਿਹਾ ਹੈ. ਪ੍ਰੀਮੀਅਰ ਪੀਟਰ ਗਟਵਿਨ ਨੇ ਕਿਹਾ ਹੈ ਕਿ ਸ਼ੁੱਕਰਵਾਰ ਨੂੰ ਲਿਆ ਗਿਆ ਫੈਸਲਾ ਸਹੀ ਹੈ. ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ਹਾਲਾਤਾਂ ਦੇ ਮੱਦੇਨਜ਼ਰ ਇਸ ਦੌੜ ਨੂੰ ਰੱਦ ਕੀਤਾ ਜਾ ਰਿਹਾ ਹੈ ਜਿਸ ਵਿੱਚ 75 ਕਿਸ਼ਤੀਆਂ ਦੇ ਭਾਗ ਲੈਣ ਦੀ ਉਮੀਦ ਸੀ. ਸ਼੍ਰੀ ਗਟਵਿਨ ਨੇ ਕਿਹਾ ਹੈ ਕਿ ਇਸ ਦੌੜ ਵਿੱਚ ਭਾਗ ਲੈਣ ਵਾਲੇ ਅਤੇ ਆਮ ਨਾਗਰਿਕਾਂ ਦੀ ਸਿਹਤ ਨੂੰ ਪਹਿਲ ਦੇਣਾ ਬਹੁਤ ਹੀ ਜ਼ਰੂਰੀ ਹੈ.
The cancellation of the iconic Sydney to Hobart yacht race for the first time in its history is indicative of the seriousness of these circumstances that we find ourselves in.
ਤੇ ਹੁਣ ਇੱਕ ਨਜ਼ਰ ਮਾਰਦੇ ਹਾਂ ਜੀ ਮੁਦਰਾ ਸਫੀਤੀ ਦੀਆਂ ਦਰਾਂ ਉੱਤੇ. ਇੱਕ ਆਸਟ੍ਰੇਲੀਅਨ ਡਾਲਰ US ਦੇ 75.99 ਸੈਂਟਸ ਦੇ ਬਰਾਬਰ, ਭਾਰਤ ਦੇ 55.93 ਅਤੇ ਪਾਕਿਸਤਾਨ ਦੇ 121.66 ਰੁਪਿਆਂ ਦੇ ਬਰਾਬਰ ਦਰਜ ਕੀਤਾ ਗਿਆ ਸੀ. ਅਤੇ ਹੁਣ ਪੇਸ਼ ਹੈ ਜੀ ਕੱਲ੍ਹ ਦੇ ਮੌਸਮ ਦਾ ਹਾਲ. ਕੱਲ੍ਹ ਮੰਗਲਵਾਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਦੇ ਵਿੱਚ ਜ਼ਿਆਦਾ ਸਮਾਂ ਧੁੱਪ ਚੜੀ ਰਹੇਗੀ, ਤਾਪਮਾਨ 35 ਡਿਗਰੀ. ਐਡੀਲੇਡ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ, 23 ਡਿਗਰੀ. ਮੈਲਬਨ ਦੇ ਵਿੱਚ ਮੀਂਹ ਆਏਗਾ, ਤਾਪਮਾਨ 18 ਡਿਗਰੀ. ਹੋਬਾਰਟ ਦੇ ਵਿੱਚ ਵੀ ਮੀਂਹ ਆਏਗਾ, ਤਾਪਮਾਨ 21 ਡਿਗਰੀ. ਕੈਨਬਰਾ ਦੇ ਵਿੱਚ ਇੱਕਾ ਦੁੱਕਾ ਮੀਂਹ, 22 ਡਿਗਰੀ. ਵੁਲਾਂਗੋਂਗ ਦੇ ਵਿੱਚ ਸਵੇਰ ਸਮੇਂ ਮੀਂਹ ਪਵੇਗਾ, ਤਾਪਮਾਨ 27 ਡਿਗਰੀ. ਸਿਡਨੀ ਦੇ ਵਿੱਚ ਵੀ ਅਜਿਹਾ ਮੌਸਮ ਰਹੇਗਾ, ਤਾਪਮਾਨ 30 ਡਿਗਰੀ. ਨਿਊਕਾਸਲ ਦੇ ਵਿੱਚ ਮੀਂਹ ਘਟੇਗਾ, ਤਾਪਮਾਨ 28 ਡਿਗਰੀ. ਬ੍ਰਿਸਬੇਨ ਦੇ ਵਿੱਚ ਥੋੜ੍ਹਾ ਬਹੁਤ ਮੀਂਹ ਪੈ ਸਕਦਾ ਹੈ, 34 ਡਿਗਰੀ. ਕੇਨਸ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ, 34 ਡਿਗਰੀ. ਅਤੇ ਡਾਰਵਨ ਦੇ ਵਿੱਚ ਮੀਂਹ ਤੋਂ ਬਾਅਦ ਤੂਫਾਨ ਆਉਣ ਦੇ ਆਸਾਰ ਹਨ, ਤਾਪਮਾਨ 31 ਡਿਗਰੀ. ਦੋਸਤੋ, ਇਹ ਸਨ ਅੱਜ ਦੀਆਂ ਖਬਰਾਂ.